ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 514 ਅੰਗ ਦੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹਲਾ ਤੀਜਾ 14ਵਾਂ ਸਲੋਕ ਹੈ। ਵਾਹ ਵਾਹ ਆਪ ਅਖਾਏ ਦਾ ਗੁਰਸਬ ਦੀ ਸੱਚ ਸੋਏ। ਉਹ ਸੱਚਾ ਵਾਹਿਗੁਰੂ ਪਰਮੇਸ਼ਰ ਜੀ ਆਪ ਹੀ ਜੋ ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਵਾਲੇ ਹਨ ਗੁਰਸ਼ਬਦ ਦੀਏ, ਉਹਨਾਂ ਕੋਲੋਂ ਆਪ ਹੀ ਵਾਹ ਵਾਹ ਜਪਾਉਂਦਾ ਹੈ, ਭਾਵ ਵਾਹਿਗੁਰੂ ਵਾਹਿਗੁਰੂ ਜਪਾਉਂਦਾ ਹੈ। ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਏ। ਵਾਹਿਗੁਰੂ ਵਾਹਿਗੁਰੂ ਜੀ ਆਪਣਾ ਹੀ ਸਿਫਤ ਜਿਹੜੀ ਹੈ ਨਾ ਪਰਮੇਸ਼ਰ ਦੀ ਸਲਾਘਾ ਹੈ ਭਾਈ। ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਬੰਦਾ ਬੁੱਝਦਾ ਹੈ। ਲੋਕ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਜਾਂਦਾ, ਬਹੁਤ ਅਣਜਾਣ ਪੁਣਾ ਹੈ ਲੋਕਾਂ ਦੇ ਅੰਦਰ। 36 ਯੁੱਗ ਤੱਕ ਗੁਰੂ ਨਾਨਕ ਸਾਹਿਬ ਨੇ ਇਸ ਮੰਤਰ ਦਾ ਅਭਿਆਸ ਕਰਕੇ ਸਾਨੂੰ ਬਖਸ਼ਿਸ਼ ਕੀਤਾ। ਰਹੁ ਵਿਚਾਰ, ਸਤਿਗੁਰੂ ਦੇ ਬਚਨ ਸੁਣੋ ਮਹਾਰਾਜ ਕੀ ਕਹਿੰਦੇ ਨੇ ਵਾਹਿਗੁਰੂ ਕਹਿਣ ਦਾ ਕਿੰਨਾ ਲਾਭ ਹੈ। ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ। ਨਿਸ਼ਚੇ ਨਾਲ ਵਾਹਿਗੁਰੂ ਵਾਹਿਗੁਰੂ ਬਾਣੀ ਦੇ ਜਪਣ ਕਰਕੇ ਸੱਚੇ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਜੀਵ ਦਾ, ਕਿਉਂਕਿ ਵਾਹਿਗੁਰੂ ਵਾਹਿਗੁਰੂ ਬਾਣੀ ਸੱਚ ਦੀ ਹੈ। ਇਸ ਕਰਕੇ ਸੱਚੇ ਦੇ ਨਾਲ ਮਿਲਾਪ ਹੋ ਜਾਂਦਾ। ਵਾਹਿਗੁਰੂ 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 ਵਾਹਿਜੀਓ, ਨਾਨਕ ਵਾਹ ਵਾਹ ਕਰਦਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਮਹਾਰਾਜ ਜੀ ਕਥਨ ਕਰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਅਸੀਂ ਵਾਹਿਗੁਰੂ ਨੂੰ ਪਾਇਆ ਹੈ। ਪਰ ਵਾਹਿਗੁਰੂ ਦਾ ਸਿਮਰਨ ਕਰਮਾਂ ਤੋਂ ਭਾਗਾਂ ਤੋਂ ਬਿਨਾਂ ਨਹੀਂ ਹੁੰਦਾ, ਭਾਗਾਂ ਨਾਲ ਪ੍ਰਾਪਤ ਹੁੰਦਾ। ਇਹ ਵੀ ਕਰਮਾਂ 'ਚ ਲਿਖਿਆ ਹੋਵੇ ਤਾਂਹੀਓ ਜਪਿਆ ਜਾਂਦਾ ਹੈ। ਮਹੱਲਾ ਤੀਜਾ, ਵਾਹ ਵਾਹ ਕਰਦੀ ਰਸਨਾ ਸ਼ਬਦ ਸੁਹਾਈ। ਗੁਰਮੁਖਾਂ ਦੀ ਜਿਹੜੀ ਰਸਨਾ ਹੁੰਦੀ ਹੈ, ਜੇਬਾ ਹੁੰਦੀ ਹੈ, ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਨ ਦੇ ਨਾਲ ਹੀ ਉਹ ਸੋਭਾ ਵਾਲੀ ਹੁੰਦੀ ਹੈ, ਸੁਹਾਈ ਹੁੰਦੀ, ਸਾਰੇ ਪਾਸੇ ਸੋਭਨੀਕ ਹੋਈ ਦੁਨੀਆਂ ਦੇ ਅੰਦਰ। ਪੂਰਾ ਸ਼ਬਦ ਪ੍ਰਭ ਮਿਲਿਆ ਆਈ, ਵਡਭਾਗੀਆਂ ਵਾਹ ਵਾਹ ਮੋਹੋਂ ਕਢਾਈ। ਇਸ ਪੂਰੇ ਸ਼ਬਦ ਦੇ ਜਪਣ ਵਾਲੇ ਨੂੰ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਿਆ ਹੈ। ਵੱਡਿਆਂ ਭਾਗਾਂ ਵਾਲੇ ਪੁਰਖ ਆਪਣੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਹੀ ਜਪਦੇ ਹਨ, ਕਿਉਂਕਿ ਵਾਹ ਵਾਹ ਮੋਹੋਂ ਕਢਾਈ, ਪਰਮੇਸ਼ਰ ਉਹਨਾਂ ਦੇ ਮੁੱਖ ਵਿੱਚੋਂ ਆਪ ਕਢਾਉਂਦਾ ਹੈ, ਕਿਉਂਕਿ ਉਹਦੀ ਜੋਤ ਅੰਦਰ ਸਾਡੇ ਹਿਰਦੇ ਵਿੱਚ ਹੀ ਹੈ। ਸੋ ਹਿਰਦੇ ਵਿੱਚ ਜੋਤ ਹੋਣ ਕਰਕੇ ਆਪਣੇ ਆਪ ਹੀ ਪ੍ਰੇਰਨਾ ਦੁਆਰਾ ਆਪਾਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ, ਮਹਾਰਾਜ ਜੀ ਕਢਾਉਂਦੇ ਨੇ। ਵਾਹ ਵਾਹ ਕਰ ਹੈ ਸੇਈ ਜਨ ਸੋਹਣੇ, ਤਿੰਨ ਕਹੋ ਪਰਜਾ ਪੂਜਣ ਆਈ। ਜੋ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਨੇ ਉਹ ਗੁਰਮੁਖ ਪਿਆਰੇ ਬਹੁਤ ਸ਼ੋਭਨੀਕ ਹੁੰਦੇ ਨੇ, ਅਤੇ ਸਾਰੀ ਪਰਜਾ ਉਹਨਾਂ ਦੇ ਚਰਨਾਂ ਨੂੰ ਪੂਜਣ ਲਈ ਆਉਂਦੀ ਹੈ, ਚਰਨਾਂ ਦਾ ਸਤਿਕਾਰ ਕਰਦੀ ਹੈ, ਭਾਵ ਉਹਨਾਂ ਨੂੰ ਨਿਮ ਨਿਮ ਕੇ ਨਮਸਕਾਰਾਂ ਕਰਦੀ ਦੁਨੀਆ। ਪਰ ਮਨਮੁਖਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਤਕਲੀਫ ਹੁੰਦੀ, ਖਿੱਝ ਜਾਂਦੇ ਨੇ ਉਹ ਕਿ ਇਹਦੇ ਅੱਗੇ ਪਤਾ ਨਹੀਂ ਦੁਨੀਆ ਕਿਉਂ ਝੁਕੀ ਜਾਂਦੀ ਹੈ, ਜਦੋਂ ਕਿ ਉਹਨਾਂ ਨੂੰ ਪਤਾ ਨਹੀਂ ਕਿ ਲੋਕ ਇਹਨੂੰ ਨਹੀਂ ਝੁਕਦੇ, ਲੋਕ ਤਾਂ ਨਾਮ ਨੂੰ ਝੁਕਦੇ ਹੁੰਦੇ ਨੇ। ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ, ਜਿਸ ਜੀਵ ਨੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਪ੍ਰਾਪਤ ਹੋਇਆ, ਉਸੇ ਨੇ ਸੱਚੇ ਦਰਬਾਰ ਭਾਵ ਸੱਚਖੰਡ ਦੇ ਵਿੱਚ ਸੱਚੀ ਸੋਭਾ ਪ੍ਰਾਪਤ ਕੀਤੀ ਹੈ, ਮਾਣ ਵਡਿਆਈ ਉਸੇ ਨੂੰ ਮਿਲਿਆ। ਕਰਮ ਹੁੰਦਾ ਪ੍ਰਾਪਤ ਹੋਵੇ, ਬਖਸ਼ਿਸ਼ ਹੁੰਦੀ ਹੈ, ਤਾਂ ਕਰਮ ਹੁੰਦਾ ਜਿਹੜਾ ਜੀਵ ਹੈ, ਇਹ ਜੀਵ ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਪ੍ਰਾਪਤ ਹੁੰਦਾ ਹੈ। ਪੌੜੀ ਬੱਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ। ਇਸ ਕਾਇਆ ਰੂਪੀ ਗੜ ਹੁੰਦਾ ਕਿਲੇ ਦੇ ਅੰਦਰ, ਬੱਜਰ ਵਾਂਗੂ ਬੜੇ ਸਖ਼ਤ ਪੰਜ ਕੋਸ਼ਾਂ ਰੂਪੀ ਕਪਾਟ ਜਿਹੜੇ ਤਖ਼ਤੇ ਉਹ ਜੜੇ ਹੋਏ ਨੇ। ਫਿਰ ਇਹ ਅਭਿਮਾਨੀ ਹੰਕਾਰੀ ਬੰਦਾ ਕੂੜ ਹੁੰਦਾ ਝੂਠ ਬੋਲਦਾ, ਤੇ ਕੁਸਤ ਹੁੰਦਾ ਖੋਟਾ ਹੱਠ ਕਰਦਾ। ਇਹ ਪੰਜ ਕੋਸ਼ ਜਿਹੜੇ ਪਿੱਛੇ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਆਈ ਹੈ, ਉੱਥੇ ਇਹਨਾਂ ਦਾ ਨਿਰਣਾ ਹੋਇਆ ਹੋਇਆ, ਪੰਜ ਪ੍ਰਕਾਰ ਦੇ ਭਰਮਾਂ ਦਾ ਤੇ ਕੋਸ਼ਾਂ ਦਾ ਬਹੁਤ ਸੁੰਦਰ ਨਿਰਣਾ ਕਬੀਰ ਜੀ ਨੇ ਕੀਤਾ ਹੈ। ਭਰਮ ਭੁੱਲੇ ਨਦਮ ਆਵਨੀ, ਮਨਮੁਖ ਅੰਧ ਅਗਿਆਨੀ। ਭਰਮ ਵਿੱਚ ਭੁੱਲੇ ਹੋਏ ਨੂੰ ਕੁਝ ਨਿਗਾਹ ਤਾਂ ਆਉਂਦਾ ਨਹੀਂ, ਕਿਉਂਕਿ ਅਗਿਆਨ ਕਰਕੇ ਅੰਨਾ ਹੋ ਰਿਹਾ। ਅੱਖਾਂ ਤਾਂ ਖੁੱਲੀਆਂ ਹੀ ਨੇ ਪਰ ਬੰਦ ਹੀ ਹੈ, ਇੱਕ ਤਰ੍ਹਾਂ ਦੀਆਂ ਅੰਦਰੋਂ ਦਿਮਾਗ ਨਹੀਂ ਕੰਮ ਕਰ ਰਿਹਾ, ਸੋਝੀ ਹੀ ਇੰਨੀ ਹੁੰਦੀ ਹੈ। ਉਪਾਏ ਕਿਤੇ ਨਾ ਲੱਭਣੀ ਕਰ ਭੇਖ ਥੱਕੇ ਭੇਖ ਵਾਨੀ ਕਿਸੇ ਵੀ ਉਪਾਅ ਨਾਲ ਯਤਨ ਨਾਲ ਵੀ ਨਹੀਂ ਲੱਭਦਾ ਕਿਉਂਕਿ ਭੇਖਧਾਰੀ ਬੰਦੇ ਨੇਕਾਂ ਭੇਖਾਂ ਕਰਕੇ ਥੱਕ ਗਏ ਨੇ। ਗੁਰਸ਼ਬਦੀ ਕੋਲ ਆਈਆਂ ਹਰ ਨਾਮ ਜਪਾਨੀ ਗੁਰਸ਼ਬਦੀਆਂ ਨੇ ਹਰੀ ਨਾਮ ਨੂੰ ਜਪ ਕੇ ਗੁਰਾਂ ਦੁਆਰਾ ਉਹ ਪੰਜ ਕੋਸ਼ਾਂ ਰੂਪੀ ਜਿਹੜੇ ਤਖਤੇ ਹੈ ਉਹ ਗੁਰੂ ਕਿਰਪਾ ਨਾਲ ਖਲਾਉਣਾ ਕੀਤੇ। ਮਹਾਰਾਜ ਨੂੰ ਖੋਲਣੇ ਤਾਂ ਔਖੇ ਨਹੀਂ, ਆਪਾਂ ਨੂੰ ਬਹੁਤ ਔਖੇ ਨੇ। ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਦਾਨੀ, ਪਰਮਾਤਮਾ ਅੰਮ੍ਰਿਤ ਦਾ ਬ੍ਰਿਸ਼ ਦਰਖਤ ਹੈ, ਸੋ ਜਿਹਨੇ ਇਹ ਫਲ ਦਾ ਰਸ ਪੀਤਾ ਹੈ ਉਹ ਤ੍ਰਿਪਤਾਨੀ ਹੁੰਦਾ, ਪੂਰਨ ਹੋਏ ਤ੍ਰਿਪਤਾਨੀ। ਡਿੱਗਣ ਡੋਲੇ ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ, ਉਹ ਤ੍ਰਿਪਤ ਹੋ ਗਿਆ ਅੰਦਰੋਂ ਬਾਹਰੋਂ ਰੱਜ ਗਿਆ ਹੈ। ਸਲੋਕ ਮਹਲਾ ਤੀਜਾ, ਵਾਹ ਵਾਹ ਕਰਦਿਆਂ ਰਹਿਣ ਸੁੱਖ ਵਿਹਾਏ। ਜਿਹਦੀ ਰਾਤ ਸੁੱਖ ਨਾਲ ਨਹੀਂ ਬਤੀਤ ਹੁੰਦੀ ਕਹਿੰਦੇ ਉਹ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਵਾਹਿਗੁਰੂ ਵਾਹਿਗੁਰੂ ਕਰਦਿਆਂ ਸਾਰੀ ਰਾਤ ਵੀ ਅਥਵਾ ਅਵਸਥਾ ਰੂਪੀ ਜਾਂ ਉਮਰ ਰੂਪੀ ਰਾਤ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ। ਵਾਹ ਵਾਹ ਕਰਦਿਆਂ ਸਦਾ ਆਨੰਦ ਹੋਵੇ ਮੇਰੀ ਮਾਏ। ਹੇ ਮੇਰੇ ਭਾਈ, ਹੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸਦਾ ਹੀ ਮਨ ਨੂੰ ਆਨੰਦ ਹੁੰਦਾ ਹੈ। ਵਾਹ ਵਾਹ ਕਰਦਿਆਂ ਹਰ ਸਿਉਂ ਦੇਵ ਲਾਏ। ਵਾਹਿਗੁਰੂ ਵਾਹਿਗੁਰੂ ਕਰਦਿਆਂ ਪਰਮੇਸ਼ੁਰ ਨਾਲ ਬਿਰਤੀ ਜੁੜ ਜਾਂਦੀ ਹੌਲੀ ਹੌਲੀ। ਪਰ ਸ਼ਰਤ ਦੱਸੀ ਸੀ ਮਹਾਰਾਜ ਨੇ ਵੀ, ਮੂੰਹ ਨਾਲ ਕਹੋ, ਕੰਨਾਂ ਨਾਲ ਸੁਣੋ ਤੇ ਹਿਰਦੇ ਚ ਪਿਆਰ ਕਰੋ। ਵਾਹ ਵਾਹ ਕਰਮੀ ਬੋਲੇ ਬੋਲਾਏ, ਵਾਹ ਵਾਹ ਕਰਦਿਆਂ ਸੋਭਾ ਪਾਏ। ਵਾਹਿਗੁਰੂ ਦਾ ਬੁਲਾਇਆ ਹੋਇਆ ਹੀ ਜਿਹੜਾ ਕਰਮੀ ਹੈ, ਕਰਮੀ ਦਾ ਭਾਵ ਜਿਹੜਾ ਜੀਵ ਹੈ, ਇਹ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਹੀ ਜਿਹੜਾ ਜੀਵ ਹੈ ਇਹ ਸੋਭਾ ਪ੍ਰਾਪਤ ਕਰਦਾ ਹੈ। ਇਨ ਚਾਰੇ ਪਾਸੇ ਜੈ ਜੈਕਾਰ ਹੋ ਜਾਂਦੀ ਹੈ। ਨਾਨਕ ਵਾਹ ਵਾਹੋ ਸਤ ਰਜਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਬਈ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜੋ ਉਚਾਰਨ ਕਰਨਾ ਹੈ ਇਹ ਸਤ ਸਰੂਪ ਪਰਮੇਸ਼ੁਰ ਦੀ ਆਗਿਆ ਹੈ ਆਪਾਂ ਨੂੰ ਸਾਰਿਆਂ ਨੂੰ, ਵੀ ਸਾਰੇ ਜੀ ਭਾਈ ਵਾਹਿਗੁਰੂ ਵਾਹਿਗੁਰੂ ਕਰੋ ਫਿਰ ਸੁਖੀ ਰਹੋਗੇ। ਕਿਉਂਕਿ ਉਹ ਪਰਮੇਸ਼ੁਰ ਨੇ ਤਾਂ ਆਪਾਂ ਨੂੰ ਪੈਦਾ ਕੀਤਾ, ਉਸੇ ਨੇ ਬਣਾਇਆ। ਮਹੱਲਾ ਤੀਜਾ, ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਧੀ ਭਾਲ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਇਹ ਸੱਚ ਸਰੂਪ ਪਰਮੇਸ਼ੁਰ ਦੀ ਬਾਣੀ ਹੈ। ਇਹ ਵਾਹਿਗੁਰੂ ਬਾਣੀ ਗੁਰਮੁਖਾਂ ਨੇ ਢੂੰਡ ਕੇ ਬਹੁਤ ਮਿਹਨਤ ਨਾਲ ਲੱਭੀ ਹੈ। ਵਾਹ ਵਾਹ ਸ਼ਬਦੇ ਉਚਰੈ ਵਾਹ ਵਾਹ ਹਿਰਦੈ ਨਾਲ। ਗੁਰਮੁਖ ਵਾਹਿਗੁਰੂ ਸ਼ਬਦ ਨੂੰ ਮੂੰਹ ਚੋਂ ਉਚਾਰਦੇ ਨੇ ਅਤੇ ਹਿਰਦੇ ਨਾਲ ਵੀ ਅੰਦਰੋਂ ਵੀ ਵਾਹਿਗੁਰੂ ਵਾਹਿਗੁਰੂ ਨੂੰ ਉਚਾਰਦੇ ਨੇ। ਇਹ ਵੀ ਇੱਕ ਤਰੀਕਾ ਹੈ ਵੀ ਵਾਹਿਗੁਰੂ ਵਾਹਿਗੁਰੂ ਮੂੰਹ ਨਾਲ ਨਹੀਂ ਕਰਨਾ, ਅੰਦਰੋਂ ਵੀ ਕਰਨਾ, ਅੰਦਰੋਂ ਵੀ ਕਰਨਾ ਪਰ ਮੂੰਹ ਨਾਲ ਵੀ ਕਰਨਾ। ਕਿਉਂਕਿ ਅਸਲ ਤਾਂ ਪ੍ਰਭਾਵ ਇਹਦਾ ਅੰਦਰੋਂ ਪੈਂਦਾ, ਪਰ ਰਸਨਾ ਦੇ ਨਾਲ ਜਪਣਾ ਜ਼ਰੂਰ ਹੈ, ਫਿਰ ਹੌਲੀ ਹੌਲੀ ਨਾਲ ਅੰਦਰੋਂ ਵੀ, ਅੰਦਰਲੇ ਬਾਹਰਲੇ ਸੁਰ ਨੂੰ ਇੱਕ ਕਰ ਦੇਣਾ। ਅੰਦਰ ਵੀ ਵਾਹਿਗੁਰੂ ਬੋਲੇ, ਬਾਹਰ ਵੀ ਜ਼ਬਾਨ 'ਚ ਵੀ ਬੋਲੇ, ਫਿਰ ਮਹਾਰਾਜ ਕਹਿੰਦੇ ਇੱਕ ਮਨ ਹੋ ਜਾਂਦਾ। ਵਾਹ ਵਾਹ ਕਰਦਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਗੁਰਮੁਖਾਂ ਨੇ ਸਹਿਜੇ ਹੀ ਹਰੀ ਨੂੰ ਢੂੰਡ ਕੇ ਕਹਿੰਦੇ ਪ੍ਰਾਪਤ ਕਰ ਲਿਆ ਹੈ। ਸੇਵੜ ਭਾਗੀ ਨਾਨਕਾ ਹਰ ਹਰ ਹਿਰਦੈ ਸੰਭਾਲ। ਮਹਾਰਾਜ ਕਥਨ ਕਰਦੇ ਨੇ ਜੋ ਹਿਰਦੇ ਵਿੱਚ ਹਰ ਹਰ ਨੂੰ ਸੰਭਾਲਦੇ ਨੇ, ਵਾਹਿਗੁਰੂ ਵਾਹਿਗੁਰੂ ਨੂੰ ਕਹਿੰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਆ ਭਾਈ। ਪੌੜੀ ਇਹ ਮਨਾ ਅਤ ਲੋਭੀ ਆ ਨਿਤ ਲੋਭੇ ਰਾਤਾ। ਹੁਣ ਇਹ ਮਨ ਨੂੰ ਸਮਝਾਉਂਦੇ ਨੇ, ਕਹਿੰਦੇ ਮਨ ਜਿਹੜਾ ਨਾ ਬਾਹਲਾ ਹੀ ਜ਼ਿਆਦਾ ਲੋਭੀ ਹੈ, ਬਹੁਤਾ ਜ਼ਿਆਦਾ, ਇਸ ਕਰਕੇ ਨਿਤ ਹੀ ਲੋਭ ਦੇ ਵਿੱਚ ਹੀ ਰਤਿਆ ਰਹਿੰਦਾ ਹੈ। ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ, ਅੱਗੇ ਨਾਉ ਜਾਤ ਨਾ ਜਾਏ ਸੀ ਮਨਮੁਖ ਦੁੱਖ ਖਾਤਾ। ਮੋਹਣੀ ਜੋ ਮਾਇਆ ਹੈ ਉਹਦੀ ਜਿਹੜੀ ਇਹਦੇ ਅੰਦਰ ਮਨਸਾ ਤੋਂ ਭਾਵ ਹੁੰਦਾ ਵਾਸ਼ਨਾ, ਸੋ ਇਹ ਮਾਇਆ ਦੀ ਵਾਸ਼ਨਾ ਦੇ ਵੱਸ ਵਿੱਚ ਹੋ ਕੇ ਦਸੋ ਦਿਸ਼ਾ 'ਚ ਭਟਕਦਾ ਫਿਰਦਾ। ਅੱਗੇ ਪ੍ਰਲੋਕ ਵਿੱਚ ਮਨੁੱਖ ਦਾ ਨਾਮ ਅਤੇ ਜਾਤੀ ਤਾਂ ਜਾਂਦੀ ਨਹੀਂ, ਉਹ ਤਾਂ ਸਰੀਰ ਕਰਕੇ ਹੁੰਦੀ ਇੱਥੇ ਹੀ, ਅਤੇ ਪ੍ਰਲੋਕ ਵਿੱਚ ਜਾ ਕੇ ਮਨਮੁਖ ਦੁੱਖ ਹੀ ਦੁੱਖ ਖਾਤਾ ਹੁੰਦਾ ਭੋਗਦਾ। ਫਿਰ ਅੱਗੇ ਜਾ ਕੇ ਰਸਨਾ ਹਰ ਰਸਨਾ ਚੱਖਿਓ ਫੀਕਾ ਬੋਲਾਤਾ, ਉਹਨੇ ਜੀਭ ਨਾਲ ਕਿਉਂਕਿ ਹਰੀ ਨਾਮ ਰਸ ਨੂੰ ਚੱਖਿਆ ਹੀ ਨਹੀਂ ਕਦੇ, ਅਤੇ ਫਿਰ ਫਿੱਕਾ ਹੀ ਬੋਲਣਾ, ਜ਼ਬਾਨ ਦੇ ਵਿੱਚ ਫਿੱਕਾ ਹੀ ਫਿੱਕਾ ਅੱਖਰ ਹੁੰਦਾ। ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ, ਜਿਨ੍ਹਾਂ ਗੁਰਮੁਖਾਂ ਨੇ ਨਾਮ ਅੰਮ੍ਰਿਤ ਰਸ ਚੱਖਿਆ, ਜ਼ੁਬਾਨ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਕੀਤਾ, ਉਹ ਪੁਰਸ਼ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਬਿਲਕੁਲ ਸ਼ਾਂਤ ਮਨ ਹੋ ਜਾਂਦਾ ਉਹਨਾਂ ਦਾ। ਸਲੋਕ ਮਹੱਲਾ ਤੀਜਾ। ਵਾਹ ਵਾਹ ਤਿਸਨੋਂ ਆਖੀਐ ਜੇ ਸੱਚਾ ਗਹਿਰ ਗੰਭੀਰ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਿਹਨੂੰ ਕਹਿੰਦੇ ਭਾਈ? ਸੰਗਤ ਨੇ ਪੁੱਛਿਆ ਮਹਾਰਾਜ ਵਾਹਿ ਵਾਹ ਕੌਣ ਹੈ? ਕਹਿੰਦੇ ਵਾਹਿਗੁਰੂ ਵਾਹਿਗੁਰੂ ਉਹਨੂੰ ਆਖੀਦਾ ਜਿਹੜਾ ਵਾਹਿਗੁਰੂ ਸੱਚਾ ਹੈ, ਗਹਿਰ ਹੁੰਦਾ ਡੂੰਘਾ ਹੈ, ਗੰਭੀਰ ਹੁੰਦਾ ਨਿਰਹਲ, ਜਿਹੜਾ ਨਾ ਹਿੱਲੇ। ਵਾਹ ਵਾਹ ਤਿਸਨੋਂ ਆਖੀਐ ਜੇ ਗੁਣਦਾਤਾ ਮਤ ਤੀਰ। 515 ਅੰਗ ਤੇ ਫਰਮਾਉਂਦੇ ਨੇ ਬਈ ਵਾਹਿਗੁਰੂ ਵਾਹਿਗੁਰੂ ਉਹਨੂੰ ਆਖੀਦਾ ਜਿਹੜਾ ਸ਼ੁਭ ਗੁਣਾਂ ਦਾ ਦਾਤਾ ਹੈ ਤੇ ਮਤ ਦਾ ਧੀਰ ਜਵਾਨ ਹੈ, ਬੁੱਧੀ ਵਾਲਾ, ਬਹੁਤ ਹੀ ਧੀਰਜ ਹੈ, ਬਹੁਤ ਹੀ ਜ਼ਿਆਦੇ, ਕਦੇ ਨਹੀਂ ਗੁੱਸਾ ਕਰਦਾ ਤੇ ਕਦੇ ਨਹੀਂ ਕੁਛ ਕਹਿੰਦਾ, ਬਹੁਤ ਹੀ ਧੀਰਜ ਵਾਲਾ ਹੈ। ਵਾਹ ਵਾਹ ਤਿਸਨੂੰ ਆਖੀਐ ਜੇ ਸਭ ਮਹਿ ਰਹਿਆ ਸਮਾਏ। ਵਾਹਿਗੁਰੂ ਵਾਹਿਗੁਰੂ ਉਸ ਨੂੰ ਆਖੀਦਾ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ, ਆਪਣੇ ਸਭਨਾਂ ਦੇ ਵਿੱਚ ਬੈਠਾ ਉਹ ਆਪ ਹੀ। ਇਸ ਕਰਕੇ ਹੈ ਤਾਂ ਸਾਰਿਆਂ ਦੇ ਵਿੱਚ, ਪਰ ਮਿਹਨਤ ਨਾਲ ਦੇਖਿਆ ਜਾ ਸਕਦਾ। ਵਾਹ ਵਾਹ ਤਿਸਨੂੰ ਆਖੀਐ ਜੇ ਦੇਂਦਾ ਰਿਜਕ ਸੰਭਾਹੇ। ਵਾਹਿਗੁਰੂ ਵਾਹਿਗੁਰੂ ਉਹਨੂੰ ਆਖੀਦਾ ਜੋ ਰਿਜਕ ਸੰਭਾਹੇ, ਸਾਰਿਆਂ ਜੀਆਂ ਨੂੰ ਰਿਜਕ ਪਹੁੰਚਾਉਂਦਾ, ਥਾਂ ਥਾਂ ਦੇ ਉੱਤੇ ਕੋਈ ਭਾਵੇਂ ਕਿਤੇ ਵੀ ਹੋਵੇ। ਨਾਨਕ ਵਾਹ ਵਾਹੋ ਇੱਕੋ ਕਰ ਸਾਲ ਆਹੀਐ ਜੇ ਸਤਿਗੁਰ ਦੀਆ ਦਿਖਾਏ। ਮਹਾਰਾਜ ਜੀ ਕਥਨ ਕਰਦੇ ਉਸ ਇੱਕ ਵਾਹਿਗੁਰੂ ਵਾਹਿਗੁਰੂ ਕਰਕੇ ਜਿਹਨੂੰ ਆਪਾਂ ਸਲਾਹੁੰਦੇ ਹਾਂ ਨਾ, ਜਿਹੜਾ ਵਾਹਿਗੁਰੂ ਸਾਨੂੰ ਸਤਿਗੁਰਾਂ ਨੇ ਵਿਖਾ ਦਿੱਤਾ ਹੈ, ਉਸ ਕਹਿੰਦੇ ਅਸੀਂ ਇੱਕ ਨੂੰ ਹੀ ਵਾਹਿਗੁਰੂ ਵਾਹਿਗੁਰੂ ਕਰਕੇ ਸਲਾਹੁੰਦੇ ਹਾਂ। ਕਿਹੜਾ ਜੀ? ਕਹਿੰਦੇ ਜਿਹੜਾ ਸਤਿਗੁਰਾਂ ਨੇ ਸਾਨੂੰ ਦਰਸ਼ਨ ਕਰਾਏ ਨੇ ਵਿਆਪਕ ਰੂਪ ਦੇ ਵਿੱਚ, ਪ੍ਰਕਾਸ਼ ਰੂਪ, ਜਿਹੜਾ ਵਾਹਿਗੁਰੂ ਹੈ। ਇਹ ਐਵੇਂ ਭੁਲੇਖਾ ਹੀ ਹੈ ਕਿ ਮੈਂ ਹਾਂ, ਤੂੰ ਆ, ਉਹ ਹੈ ਫਲਾਨਾ, ਉਹ ਕਰਦਾ ਐਂ ਕਰਦਾ, ਹੈ ਤਾਂ ਉਹ ਆਪ ਹੀ ਹੈ, ਪਰ ਜਦੋਂ ਇੱਥੇ ਤੱਕ ਅਵਸਥਾ ਆ ਗਈ ਫੇਰ ਪਤਾ ਲੱਗਣਾ। ਮਹੱਲਾ ਤੀਜਾ। ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬੇਖੁਕਾਏ। ਗੁਰਮੁਖ ਪੁਰਖ ਸਦਾ ਵਾਹਿਗੁਰੂ ਵਾਹਿਗੁਰੂ ਕਰਦੇ, ਮਨਮੁਖ ਵਿਸ਼ਿਆਂ ਰੂਪੀ ਜ਼ਹਿਰ ਖਾ ਕੇ ਮਰੀ ਜਾਂਦੇ ਆ, ਉਹ ਵਾਹਿਗੁਰੂ ਵਾਹਿਗੁਰੂ ਕਰਨ ਵਾਲਿਆਂ ਦੀ ਨਿੰਦਿਆ ਕਰੀ ਜਾਂਦੇ ਨੇ, ਉਹ ਜ਼ਹਿਰ ਖਾਈ ਜਾਂਦੇ ਆ, ਉਹ ਅੰਮ੍ਰਿਤ ਪੀ ਜਾਂਦੇ ਨੇ, ਕਿਉਂਕਿ ਜਿਹੜਾ ਗੁਰਮੁਖ ਆ ਉਹਨਾਂ ਨੂੰ ਚੰਗਾ ਲੱਗਦਾ ਵਾਹਿਗੁਰੂ। ਹੁਣ ਨਾ ਵਾਹ ਵਾਹ ਨਾ ਭਾਵਈ ਦੁੱਖੇ ਦੁੱਖ ਵਿਹਾਏ। ਪਰ ਮਨਮੁਖਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਚੰਗਾ ਨਹੀਂ ਲੱਗਦਾ, ਇਸ ਲਈ ਉਹਨਾਂ ਦੀ ਉਮਰ ਦੁੱਖ ਹੀ ਦੁੱਖ ਵਿੱਚ ਬਤੀਤ ਹੁੰਦੀ ਹੈ, ਨਿੰਦਿਆ ਹੀ ਕਰੀ ਜਾਂਦੇ ਆ, ਵਿਆਹ ਹੀ ਖਾਈ ਜਾਂਦੇ ਹਰ ਟਾਈਮ, ਸੱਪ ਵਾਂਗੂ ਜ਼ਹਿਰ ਹੀ ਚੜ੍ਹਦਾ ਰਹਿੰਦਾ ਉਹਨਾਂ ਨੂੰ ਹਮੇਸ਼ਾ। ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵ ਲਾਏ। ਗੁਰਮੁਖ ਲਿਵ ਲਗਾ ਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨੇ ਰੂਪ ਅੰਮ੍ਰਿਤ ਨੂੰ ਪੀਂਦੇ ਹਨ। ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿਪਵਣ ਸੋਝੀ ਪਾਏ। ਮਹਾਰਾਜ ਕਥਨ ਕਰਦੇ ਨੇ ਜੋ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਨੇ ਉਹ ਜੀਵ ਜਿਹੜੇ ਨਾ ਗੁਰਮੁਖ ਪਿਆਰੇ ਪਵਿੱਤਰ ਹੋ ਜਾਂਦੇ ਨਾਮ ਜਪ ਜਪ ਕੇ, ਉਹ ਤਿੰਨਾਂ ਭਵਨਾਂ ਦੀ ਅੰਤਰਜਾਮਤਾ ਰੂਪ ਸੋਝੀ ਨੂੰ ਪਾਉਂਦੇ ਨੇ। ਇੱਕ ਤਾਂ ਇਹ ਹੁੰਦਾ, ਇੱਕ ਸੋਝੀ ਕੀ ਹੁੰਦੀ ਹੈ ਵੀ ਤਿੰਨੇ ਭਵਨ ਮਿਥਿਆ ਨੇ, ਵੀ ਸਦਾ ਰਹਿਣ ਵਾਲੇ ਨੀ, ਆਹ ਦੇਖਦੇ ਤਾਂ ਹੈ ਆਪਾਂ ਨੂੰ ਤਿੰਨੇ ਭਵਨ, ਸਮਾਂ ਰਹਿੰਦੀ ਇਹ ਕਈ ਵਾਰ ਅੱਖਾਂ ਤੋਂ ਉਹਲਾ ਹੀ ਹੋ ਜਾਂਦਾ ਸਾਰਾ ਕੁਛ, ਵੀ ਇਹ ਕੀ ਹੋ ਗਿਆ, ਹੋਰ ਹੀ ਕੁਛ ਹੋ ਜਾਂਦਾ। ਪੌੜੀ ਹਰ ਕੈ ਪਾਣੈ ਗੁਰ ਮਿਲੈ ਸੇਵਾ ਭਗਤ ਬਨੀਜੈ। ਹਰੀ ਦੇ ਪਾਣੇ ਅੰਦਰ ਸਤਿਗੁਰੂ ਮਿਲਣ ਤਾਂ ਸੇਵਾ ਰੂਪੀ ਭਗਤੀ ਬਣਦੀ ਹੈ। ਆਪਾਂ ਕਰਮਾਂ ਵਾਲੇ ਹਾਂ, ਆਪਣੇ ਭਾਗ ਚੰਗੇ ਨੇ, ਆਪਾਂ ਕਲਯੁੱਗ 'ਚ ਆਏ, ਧੰਨ ਗੁਰੂ ਨਾਨਕ ਸਾਹਿਬ ਕਲਯੁੱਗ 'ਚ ਆਏ ਨੇ, ਪਰਮੇਸ਼ਰ ਆਪ ਆਏ ਨੇ, ਦਸੇ ਸਰੂਪ ਆਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋ ਸ਼ਬਦ ਅਵਤਾਰ ਅਕਾਲ ਪੁਰਖ ਵਾਹਿਗੁਰੂ, ਇਸ ਤੋਂ ਉੱਤੇ ਹੋਰ ਫਿਰ ਚੰਗੇ ਕਰਮ ਨਹੀਂ ਹੈ ਕਿਸੇ ਦੇ। ਪਿਛਲਿਆਂ ਯੁੱਗਾਂ 'ਚ ਦੇਖ ਲਓ ਨਹੀਂ ਦਰਸ਼ਨ ਹੋਏ, ਭਾਗਾਂ ਵਾਲੇ ਹੈ, ਜੇ ਹੁਣ ਵੀ ਲਾਭ ਨਾ ਉਠਾ ਸਕੇ ਫਿਰ ਇਦੂ ਬਾਅਦ ਕਿਹਨੇ ਉਠਾਉਣਾ। ਹਰ ਕਹਿ ਪਾਣ ਹੈ ਹਰ ਮਨ ਵਸੈ ਸਹਿਜੇ ਰਸ ਪੀਜੈ। ਹਾਂ, ਹਰੀ ਦੇ ਹੁਕਮ ਅੰਦਰ ਹੀ ਨਾ, ਅਕਾਲ ਪੁਰਖ ਦੇ ਭਾਣੇ ਦੇ ਅੰਦਰ, ਤਾਂ ਹੀ ਫਿਰ ਹਰੀ ਮਨ 'ਚ ਵੱਸਦਾ ਤੇ ਸਹਿਜੇ ਹੀ ਆਤਮ ਰਸ ਨੂੰ ਇਹ ਜੀ ਪੀਂਦਾ। ਜੇ ਹਰੀ ਦੇ ਭਾਣੇ ਅੰਦਰ ਚੱਲੇ ਤੇ ਹਰੀ ਦੇ ਹੁਕਮ 'ਚ, ਫਿਰ ਹਰੀ ਨੇ ਮਨ 'ਚ ਆਪ ਹੀ ਵਸਣਾ ਹੁੰਦਾ ਤੇ ਹਰੀ ਅੱਗੇ ਬੇਨਤੀਆਂ ਕਰੀਏ, ਮਹਾਰਾਜ ਤੁਸੀਂ ਕਿਰਪਾ ਕਰੋ, ਸਾਡੇ ਜ਼ੋਰ ਲਾਇਆਂ ਤਾਂ ਕੁਛ ਨਹੀਂ ਹੋਣਾ, ਤੁਸੀਂ ਆਪ ਹੀ ਸਾਡੇ ਹਿਰਦੇ 'ਚ ਵਸੋ। ਆਪਣੀਆਂ ਅਰਦਾਸਾਂ ਵੀ ਹੁੰਦੀਆਂ, ਬੇਨਤੀਆਂ ਵੀ ਹੁੰਦੀਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਹਰ ਕੈ ਪਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ। ਹਰੀ ਦੇ ਭਾਣੇ ਅੰਦਰ ਤੁਰੀਏ ਤਾਂ ਸੁਖ ਪਾਈਦਾ ਤੇ ਹਰ ਰੋਜ਼ ਹਰੀ ਪ੍ਰਾਪਤੀ ਦਾ ਲਾਭ ਲਈਦਾ। ਭਾਣੇ ਦੇ ਅੰਦਰ ਰਹੀਏ, ਭਾਣੇ ਅੰਦਰ ਰਹਿਣਾ ਵੀ ਗੁਰਮੁਖਾਂ ਤੋਂ ਸਿੱਖਣਾ ਪੈਂਦਾ, ਕਾਹਲ ਨਹੀਂ ਕਰਨੀ। ਸਭ ਕੁਛ ਜ਼ਿੰਦਗੀ 'ਚ ਆਉਂਦਾ, ਦੁੱਖ ਸੁੱਖ ਸਭ ਕੁਛ ਆਉਂਦਾ ਹੁੰਦਾ, ਗਰੀਬੀ ਵੀ ਆ ਜਾਂਦੀ, ਕਦੇ ਅਮੀਰੀ ਵੀ ਆ ਜਾਂਦੀ, ਕਦੇ ਬਿਮਾਰੀ ਵੀ ਆ ਜਾਂਦੀ ਆ। ਹੁਣ ਹਰੀ ਪਰਮੇਸ਼ਰ ਉਹ ਲੇਖ ਭੁਗਤਾਉਂਦੇ ਨੇ, ਕਹਿੰਦੇ ਜਿਹੜਾ ਤੂੰ ਕੀਤਾ ਹੁਣ ਤੈਨੂੰ ਹੀ ਭੁਗਤਾਉਣਾ, ਹੁਣ ਮੈਂ ਤਾਂ ਭੁਗਤਣਾ ਨਹੀਂ ਉਹ। ਪਰ ਇੱਕ ਗੱਲ ਹੈ ਵੀ ਮੇਰੇ ਨਾਲ ਟੁੱਟੀ ਨਾ, ਮੈਂ ਲੇਖ ਤੇਰਾ ਸੌਖਾ ਜਿਹਾ ਕਰਕੇ ਗੁਰਮੁਖਾ ਭੁਗਤਾ ਦੂੰਗਾ, ਤੂੰ ਬਾਹਲੀ ਚਿੰਤਾ ਨਾ ਕਰੀ। ਜਿਹੜੇ ਮਨਮੁੱਖ ਹੁੰਦੇ ਆ ਜਾ ਕੇ ਉਹਨਾਂ ਨੂੰ ਦੇਖੋ ਲੇਖ ਕਿਵੇਂ ਭੁਗਤਦੇ ਆ, ਉਹਨਾਂ ਨੂੰ ਤਾਂ 100% ਪੂਰਾ ਹੀ ਦੁੱਖ ਦਿੰਦਾ, ਅਤੇ ਗੁਰਮੁਖਾਂ ਦੇ ਦੁੱਖ ਨੂੰ 50% 25% ਕਰ ਦਿੰਦਾ, 10% ਕਰ ਦਿੰਦਾ, ਕਹਿੰਦਾ ਇਹ ਤਾਂ ਹਾਲੇ ਦੁੱਖ ਘਟਾਇਆ ਹੋਇਆ ਤੇਰਾ, ਐਂ ਨਾ ਟੁੱਟ ਮੇਰੇ ਨਾਲੋਂ ਬੰਦਗੀ ਕਰੀ ਜਾ। ਜੇ ਦੇਖਣਾ ਵੀ ਹੋਵੇ ਪੂਰਾ ਦੁੱਖ ਕਿੰਨਾ ਕੁ ਹੁੰਦਾ, ਫਿਰ ਕਹੇ 10 ਮਿੰਟ ਦਿਖਾਈ ਦਿਓ ਪੂਰਾ ਦੁੱਖ, ਆਪਾਂ ਉਹਨਾਂ ਤਾਂ ਝੱਲ ਹੀ ਨਹੀਂ ਸਕਦੇ, ਇਹ ਤਾਂ ਮਾੜਾ ਜਿਹਾ ਦੁੱਖ ਦੇ ਤਾ ਤਾਂ ਕੀ ਹੋ ਗਿਆ। ਠੀਕ ਆ, ਉਹਦੇ ਭਾਣੇ ਅੰਦਰ ਰਹੋ। ਹਰ ਕੈ ਤਖਤ ਬਹਾਲੀ ਹੈ ਨਿਜ ਕਰ ਸਦਾ ਵਸੀਜੈ, ਹਰੀ ਦੇ ਸਤਸੰਗ ਰੂਪ ਤਖਤ ਉੱਪਰ ਆਪਣੇ ਆਪ ਨੂੰ ਲਿਜਾ ਕੇ ਬਿਠਾਈਏ, ਤਾਂ ਸਰੂਪ ਰੂਪੀ ਨਿਜ ਘਰ ਦੇ ਵਿੱਚ ਸਦਾ ਵਸ ਰਹਿੰਦਾ ਜੀਵ। ਹਰ ਕਾ ਤਖਤ ਕਿਹੜਾ? ਸਾਧ ਸੰਗਤ ਹੈ, ਸੱਚਾ ਤਖਤ ਰਚਾਇਆ, ਇਸ ਕਰਕੇ ਉਹ ਸੱਚੇ ਨੇ ਸਤਸੰਗਤ ਰੂਪੀ ਜਿਹੜਾ ਤਖਤ ਰਚਾਇਆ ਹੈ ਇਹਦੇ 'ਚ ਜਾ ਕੇ ਫਿਰ ਉੱਥੋਂ ਆਪਣੇ ਹਿਰਦੇ ਰੂਪ ਤਖਤ 'ਤੇ ਬਹਿਣਾ, ਜਾ ਕੇ ਮਨ ਅੰਦਰ ਚਲਿਆ ਗਿਆ, ਉੱਥੋਂ ਫਿਰ ਸੱਚਖੰਡ ਰੂਪ ਤਖਤ 'ਤੇ ਅੱਗੇ ਚਲਿਆ ਜਾਂਦਾ, ਉੱਥੇ ਦਰਸ਼ਨ ਕਰਦਾ ਗੁਰਾਂ ਦੇ। ਹਰ ਕਾ ਪਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ, ਉਹਨਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਦਾ ਭਾਣਾ ਮੰਨਿਆ, ਹੁਕਮ ਮੰਨਿਆ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ, ਗੁਰੂ ਨੇ ਸਮਝਾ ਤਾ, ਹਰੀ ਦੇ ਮੂਹਰੇ ਬੋਲੀ ਨਾ, ਚੁੱਪ ਕਰਕੇ ਉਹਦਾ ਭਾਣਾ ਮੰਨੀ ਜਾਈ। ਜਿੰਨਾ ਮੂਹਰੋਂ ਟੈਂ ਟੈਂ ਕਰੇਗਾ ਉਨਾ ਦੁਖੀ ਹੋਏਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਕਦੇ ਨਾ ਕਹੀਂ ਮੈਨੂੰ ਦੁੱਖ ਦਿੱਤਾ, ਰੱਬ ਨੇ ਮਾੜਾ ਕੀਤਾ, ਰੱਬ ਨੇ ਐਂ ਕੀਤਾ। ਉਹ ਕਹਿੰਦਾ ਚੰਗਾ ਫਿਰ ਤੂੰ ਹੁਣ ਤਥਾਸਤੂ ਹੀ ਕਰਦੇ, ਦੁਖੀ ਭੋਗੀ ਜਾ, ਜੋ ਆਉਂਦਾ ਬਸ ਸਤ ਕਰਕੇ ਮੰਨੀ ਜਾ, ਵਾਹਿਗੁਰੂ ਵਾਹਿਗੁਰੂ ਕਰੀ ਜਾ। ਇਹ ਸਤਿਗੁਰੂ ਨੇ ਸਮਝਾ ਦਿੱਤਾ ਲੰਗਰ 'ਚ, ਜਿਵੇਂ ਕਹਿੰਦੇ ਸਿਆਣੇ ਪਹਿਲਾਂ ਦੱਸ ਦਿੰਦੇ ਸਾਨੂੰ, ਜੇ ਰੋਟੀ ਮਿਲੀ ਦਾਲ 'ਚ ਲੂਣ ਘੱਟ ਹੈ, ਅਤੇ ਅਸੀਂ ਕਹਿਣਾ ਉਹ ਲਾਂਗਰੀ ਨੂੰ ਲੂਣ ਲਿਆ, ਮਹਾਂਪੁਰਖਾਂ ਨੇ ਕਹਿਣਾ ਚੁੱਪ ਕਰਕੇ ਖਾਈ ਜਾਓ, ਲੰਗਰ 'ਚ ਨਹੀਂ ਕਿੰਤੂ ਪ੍ਰੰਤੂ ਕਰੀਦਾ ਹੁੰਦਾ। ਇਸ ਪ੍ਰਕਾਰ ਹੈ ਕਿ ਵਾਹਿਗੁਰੂ ਦੇ ਕਿਸੇ ਵੀ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ। ਲਓ ਜੀ ਹੁਣ ਤਾਂ ਅੱਜ ਰੱਬ ਨੇ ਠੰਡ ਹੀ ਬੜੀ ਕਰਤੀ ਹੈ ਜੀ, ਦੇਖੋ ਰੱਬ ਨੇ ਅੱਜ ਹੁਣ ਮੀਂਹ ਪਾਤਾ, ਹੁਣ ਰੱਬ ਕੀ ਕਰੇ। ਜੇ ਚਿੱਟੀ ਧੁੱਪ ਚੜ੍ਹਦੀ ਫਿਰ ਕਹਿੰਦੇ ਬੜੀ ਧੁੱਪ ਹੈ, ਚੁੱਭਦੀ ਬੜੀ ਆ। ਹੁਣ ਬੰਦਾ ਹੋਰ ਨਹੀਂ ਜੀ, ਰੱਬ ਨੂੰ ਹੀ ਨਿੰਦੀ ਜਾਂਦਾ ਬੈਠ। ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਇਹ ਸਤਿਗੁਰੂ ਨੇ ਮੈਨੂੰ ਕਹਿੰਦੇ ਤਰੀਕਾ ਸਮਝਾ ਦਿੱਤਾ, ਹੋਰ ਗੱਲ ਹੀ ਨਾ ਕਰੋ। ਵਾਹਿਗੁਰੂ ਵਾਹਿਗੁਰੂ ਕਰਨ ਨਾਲ ਦੁੱਖ ਘਟਣਾ ਹੈ, ਅਤੇ ਊਂ ਰੌਲਾ ਰੱਪਾ ਪਾਇਆ ਦੁੱਖ ਘਟਦਾ ਨਹੀਂ, ਸਮਕਾ ਵੱਧ ਜਾਂਦਾ ਹੈ। ਇਹ ਵੱਡੀ ਬਹੁਤ ਵੱਡੀ ਬਖਸ਼ਿਸ਼ ਗੁਰਮਤ ਹੈ। ਸਲੋਕ ਮਹੱਲਾ ਤੀਜਾ, ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇਹ ਬੁਝਾਏ। ਉਹੀ ਜੀਵ ਸਦਾ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਜਿਨ੍ਹਾਂ ਨੂੰ ਵਾਹਿਗੁਰੂ ਆਪ ਇਹ ਸਮਝਾ ਦਿੰਦਾ, ਇਹਦਾ ਮਹਾਤਮ ਸਮਝਾ ਦਿੰਦਾ, ਜਿਨ੍ਹਾਂ ਨੂੰ ਵਾਹਿਗੁਰੂ ਦੱਸ ਦਿੰਦਾ ਵੀ ਇਹਦਾ ਇੰਨਾ ਵੱਡਾ ਫਲ ਮਿਲਣਾ ਤੈਨੂੰ। ਜਿਵੇਂ ਜਿਮੀਂਦਾਰ ਹਲ ਵਾਹੁੰਦੇ ਆ, ਉਹਨੂੰ ਗਾਗਰ ਮਿਲ ਗਈ ਲਾਲਾਂ ਦੀ ਭਰੀ ਹੋਈ, ਸਾਰੇ ਲਾਲ ਉਹਨੇ ਵਗਾ ਵਗਾ ਦਰਿਆ 'ਚ ਮਾਰੇ ਗੋਪੀਏ ਨਾਲ, ਇੱਕੋ ਹੀ ਰਹਿ ਗਿਆ ਉਹ ਬੱਚੇ ਦੀ ਤੜਾਗੀ 'ਚ ਪਾ ਤਾ। ਜਦੋਂ ਜੌਹਰੀ ਨੇ ਕਿਹਾ ਇਹ 1 ਲਾਲ ਹੀ 1 ਲੱਖ ਰੁਪਏ ਦਾ ਹੈ, ਜਿਮੀਂਦਾਰ ਕੰਧ ਨਾਲ ਟੱਕਰਾਂ ਮਾਰ ਮਾਰ ਕੇ ਮਰ ਗਿਆ, ਮੈਂ ਤਾਂ ਸਾਰੇ ਦਰਿਆ ਸੁੱਟਤੇ, ਕਿੱਡਾ ਮਾੜਾ ਕੀਤਾ। ਇਸੇ ਤਰ੍ਹਾਂ ਜਿਹੜੇ ਸਵਾਸ ਮਿਲੇ ਨੇ ਇਹ ਲਾਲਾਂ ਵਰਗੇ ਆ, ਇਹਨਾਂ 'ਤੇ ਵਾਹਿਗੁਰੂ ਮੰਤਰ ਦਾ ਠੱਪਾ ਲਾਈ ਜਾਈਏ, ਕੀਮਤੀ ਹੋ ਜਾਂਦੇ ਆ। ਜਦੋਂ ਪਰਲੋਕ ਵਿੱਚ ਜਾ ਕੇ ਕਦਰ ਪਈ ਇਹਨਾਂ ਸਵਾਸਾਂ ਦੀ, ਨਾ ਫਿਰ ਮਹਾਰਾਜ ਕਹਿੰਦੇ ਜੀਵ ਨੇ ਰੋਣਾ, ਉਹ ਇੰਨੀ ਜੇ ਕਿਤੇ ਮੈਨੂੰ ਪਤਾ ਹੁੰਦਾ ਇੰਨੀ ਵਾਹਿਗੁਰੂ ਮੰਤਰ ਦੀ ਕੀਮਤ ਕਦਰ ਹੈ, ਫਿਰ ਮੈਂ ਇਹੀ ਕਿਉਂ ਨਾ ਜਪੀ ਜਾਂਦਾ। ਉੱਥੇ ਪੈਸਿਆਂ ਲਈ ਅਤੇ ਪਦਾਰਥਾਂ ਲਈ ਅਤੇ ਗਾਜਰਾਂ ਮੂਲੀਆਂ 'ਤੇ ਐਵੇਂ ਜੀਵਨ ਵਿਅਰਥ ਗਵਾਤਾ ਮੈਂ ਆਪਣਾ, ਕਦੇ ਨਿਆਣਿਆਂ 'ਤੇ, ਕਦੇ ਉਹ TV ਮੂਹਰੇ ਬਹਿ ਕੇ ਇਹੋ ਜਿਹੇ ਟਾਈਮ ਪਾਸ ਕਰਦੇ ਹਾਂ। ਟਾਈਮ ਪਾਸ ਕਰਨ ਦਾ ਕੀ ਮਤਲਬ ਹੈ? ਟਾਈਮ ਬੜਾ ਕਿਤੇ ਲੱਖ ਵਾਰਾ ਮਿਲਿਆ ਹੋਇਆ, ਥੋੜ੍ਹਾ ਸਮਾਂ ਮਿਲਿਆ। ਮਹਾਰਾਜ ਕਹਿੰਦੇ ਸਫਲਾ ਕਰ ਲਓ, ਵਾਹ ਵਾਹ ਕਰਦੇ ਹਾਂ ਮਨ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ। ਵਾਹਿਗੁਰੂ ਵਾਹਿਗੁਰੂ ਕਰਦਿਆਂ ਮਨ ਸ਼ੁੱਧ ਹੁੰਦਾ, ਅਤੇ ਹਿਰਦੇ ਵਿੱਚੋਂ ਹੌਲੀ ਹੌਲੀ ਹਉਮੈ ਦੀ ਮੈਲ ਵਾਹਿਗੁਰੂ ਮੰਤਰ ਹੀ ਕੱਢ ਦਿੰਦਾ ਬਾਹਰ ਨੂੰ। ਵਾਹਿਗੁਰੂ ਹਉਮੈ ਤੋਂ ਬਿਨਾਂ ਹੋਣ ਕਰਕੇ ਸਾਨੂੰ ਵੀ ਹਉਮੈ ਤੋਂ ਬਿਨਾਂ ਕਰ ਲੈਂਦੇ ਨੇ। ਵਾਹ ਵਾਹ ਗੁਰਸਿੱਖ ਜੋ ਨਿੱਤ ਕਰੇ ਸੋ ਮਨ ਚਿੰਦਿਆ ਫਲ ਪਾਏ। ਜਿਹੜੇ ਗੁਰਸਿੱਖ ਰੋਜ਼ ਵਾਹਿਗੁਰੂ ਵਾਹਿਗੁਰੂ ਉਚਾਰਦੇ ਨੇ, ਉਹ ਮਨ ਇੱਛਤ ਫਲ ਨੂੰ ਪਾਉਂਦੇ ਨੇ। ਸਾਸ ਗ੍ਰਾਸ ਕਰੀ ਜਾਓ, ਤੁਰਦੇ ਫਿਰਦੇ ਕਰੀ ਜਾਓ, ਮਹਿੰਦੇ ਉੱਠਦੇ ਕਰੀ ਜਾਓ, ਖਾਂਦੇ ਪੀਂਦੇ ਕਰੀ ਜਾਓ, ਸੌਂਦੇ ਉੱਠਦੇ ਕਰੀ ਜਾਓ। ਵਾਹ ਵਾਹ ਕਰਹਿ ਸੇ ਜਨ ਸੋਹੰਦੇ ਹਰ ਤਿਨ ਕੈ ਸੰਗ ਮਿਲਾਏ। ਜੋ ਵਾਹਿਗੁਰੂ ਵਾਹਿਗੁਰੂ ਕਰਦੇ ਉਹ ਸੋਹਣੇ ਬੰਦੇ ਹੁੰਦੇ ਨੇ, ਰੱਬ ਦੇ ਪਿਆਰੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਇਹ ਹਰੀ ਪਰਮੇਸ਼ਰ ਮੈਨੂੰ ਉਹਨਾਂ ਦੇ ਨਾਲ ਮਿਲਾ ਦਿਓ, ਮੈਂ ਉਹਨਾਂ ਨਾਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਉਹਨਾਂ ਨਾਲ ਕਿਉਂ ਮਿਲਣਾ? ਕਹਿੰਦੇ ਜੇ ਹੋਰ ਕਿਸੇ ਨਾਲ ਮਿਲਦੇ ਹੋ, ਕਹਿੰਦਾ ਚੁੱਪ ਕਰ ਓਏ, ਇਹ ਕੀ ਤੂੰ ਬੁੜਬੁੜ ਕਰਦਾ ਰਹਿੰਦਾ, ਹਰ ਟਾਈਮ ਕੋਈ ਗਾਣਾ ਗਾ, ਕੋਈ ਜੱਜ ਦੀ ਫਿਲਮ ਸੁਣਾ। ਉਹ ਸੰਸਾਰ ਦੇ ਲੋਕ ਹੋਰ ਹੀ ਪਾਸੇ ਲਾ ਦਿੰਦੇ ਨੇ। ਇਸ ਕਰਕੇ ਮੈਨੂੰ ਮਹਾਂਪੁਰਖਾਂ ਦਾ ਕਿਸੇ ਨਾਲ ਕਿਸੇ ਗੁਰਮੁਖ ਦਾ ਸੰਗ ਕਰਾ ਦਿਓ, ਨਾਲੇ ਤਾਂ ਉਹਦਾ ਡਰ ਰਹਿੰਦਾ ਕੋਲ ਬੈਠਿਆਂ ਦਾ। ਫਿਰ ਜੇ ਕੋਈ ਗੱਲ ਕਰਾਂਗੇ ਉਹਨੇ ਕਹਿਣਾ ਚੁੱਪ ਕਰ ਭਾਈ, ਵਾਹਿਗੁਰੂ ਵਾਹਿਗੁਰੂ ਕਰ, ਸੰਸਾਰੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਉਹਨਾਂ ਨਾਲ ਮਿਲ ਕੇ ਆਪਾਂ ਨੂੰ ਇਹ ਫਾਇਦਾ ਰਹਿੰਦਾ। ਵਾਹੋ ਵਾਹੋ ਹਿਰਦੈ ਉਚਰਾ ਮੁਖੋ ਪੀ ਵਾਹੋ ਵਾਹੋ ਕਰਿਓ। ਫਿਰ ਕਹਿੰਦੇ ਮੈਂ ਹਿਰਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਸਿਮਰਾਂਗਾ, ਜੇ ਮੈਨੂੰ ਉਹ ਮਿਲ ਜਾਣਗੇ ਉਹ ਦੱਸਣਗੇ ਨਾ, ਅਤੇ ਮੂੰਹੋਂ ਵੀ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਾਂਗਾ, ਫਿਰ ਉਹਨਾਂ ਦੀ ਕਿਰਪਾ ਹੋ ਜਾਏਗੀ। ਨਾਨਕ ਵਾਹ ਵਾਹ ਜੋ ਕਰਹਿ ਹਉ ਤਨ ਮਨ ਤਿਨ ਕਉ ਦੇਉ। ਮਹਾਰਾਜ ਕਥਨ ਕਰਦੇ ਜੋ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਕਰਦੇ ਆ, ਮੈਂ ਉਹਨਾਂ ਨੂੰ ਆਪਣਾ ਤਨ ਵੀ ਮਨ ਵੀ ਅਰਪਣ ਕਰ ਦਿਆਂਗਾ ਕਿ ਵਾਹ ਬਈ ਗੁਰਮੁਖਾ, ਤੂੰ ਇੱਕ ਦੇਖਿਆ ਗੁਰਮੁਖ ਦੁਨੀਆ ਅੰਦਰ ਜਿਹੜਾ ਵਾਹਿਗੁਰੂ ਵਾਹਿਗੁਰੂ 24 ਘੰਟੇ ਕਰਦਾ ਸੁਰਤੀ ਬਿਰਤੀ ਲਾ ਕੇ। ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ। ਜਿਸਦਾ ਵਾਹਿਗੁਰੂ ਵਾਹਿਗੁਰੂ ਨਾਮ ਅੰਮ੍ਰਿਤ ਰੂਪ ਹੈ, ਉਹ ਸਾਹਿਬ ਸੱਚਾ ਮਾਲਕ ਸਾਰਿਆਂ ਨਾਲੋਂ ਸੱਚਾ ਹੈ, ਕਿਉਂਕਿ ਉਹਦਾ ਨਾਮ ਹੀ ਅੰਮ੍ਰਿਤ ਰੂਪ ਹੈ। ਇਹ ਹੁਣ ਇੱਕ ਤਾਂ ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਹਿਲਾਂ, ਉਹ ਤਾਂ ਪਵਿੱਤਰ ਕਰਦੇ ਪੰਜ ਪਿਆਰੇ, ਅੰਮ੍ਰਿਤ ਮੁੱਖ ਵਿੱਚ ਪੰਜ ਪਾ ਕੇ ਚੂਲੇ, ਫਿਰ ਸੀਸ ਵਿੱਚ, ਫਿਰ ਨੇਤਰਾਂ ਵਿੱਚ ਪਾ ਕੇ ਪਵਿੱਤਰਤਾ ਹੁੰਦੀ। ਬੜੀ ਡੂੰਘੀ ਗੱਲ ਹੈ, ਸੀਸ ਦੇ ਵਿੱਚ ਪਾਉਂਦੇ ਨੇ ਜਿੱਥੇ ਸਾਰਾ ਵਾਸਾ ਹੈ ਦਸਮ ਦੁਆਰ ਦਾ, ਜਿੱਥੇ ਔਰ ਅੱਖਾਂ ਦੇ ਵਿੱਚ ਜਿੱਥੇ ਖੱਬੀ ਅੱਖ ਵਿੱਚ ਆਤਮਾ ਦਾ ਵਾਸਾ ਹੈ, ਸੱਜੀ ਵਿੱਚ ਬੁੱਧੀ ਦਾ ਵਾਸਾ, ਔਰ ਮੁੱਖ ਦੇ ਵਿੱਚ ਫਿਰ ਪਾਉਂਦੇ ਨੇ ਕਿ ਸਰੀਰ ਦੇ ਅੰਦਰ ਤੱਕ ਚਲਿਆ ਜਾਵੇ, ਅੰਦਰ ਤੱਕ ਜਾ ਕੇ ਅੰਮ੍ਰਿਤ ਪਵਿੱਤਰਤਾ ਕਰ ਦਿੰਦਾ, ਜੂਠ ਲੈ ਜਾਂਦੀ ਹੈ ਮਨਮੁੱਖ। ਸੋ ਇਸ ਪ੍ਰਕਾਰ ਨਿਗੂਰੇ ਪੁਣੇ ਦੀ ਜੂਠ ਲਾਹ ਕੇ ਇਹ ਛੱਕ ਕੇ ਅੰਮ੍ਰਿਤ, ਫਿਰ ਪੰਜ ਬਾਣੀਆਂ ਅੰਮ੍ਰਿਤ ਹੈ, ਰਹਿ ਰਾਸ ਕੀਰਤਨ 16 ਅੰਮ੍ਰਿਤ ਹੈ, ਫਿਰ ਜਿਹੜੀ ਹੈ ਕਿਰਤ ਕਰਨੀ, ਦਸਵੰਧ ਕੱਢ ਕੇ ਰੋਟੀ ਖਾਣੀ, ਇਹ ਵੀ ਅੰਮ੍ਰਿਤ ਹੋ ਗਿਆ, ਫਿਰ ਉਹਦਾ ਸਾਰਾ ਹੀ ਅੰਮ੍ਰਿਤ ਹੈ। ਫਿਰ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਅੰਮ੍ਰਿਤ ਛਕਣਾ ਹੀ ਹੁੰਦਾ ਹੈ, ਬਾਅਦ ਵਿੱਚ ਵੀ ਨਾਮ ਰੂਪ ਅੰਮ੍ਰਿਤ ਛਕ ਹੀ ਜਾਣਾ। ਜਿਨ ਸੇਵਿਆ ਤਿੰਨ ਫਲ ਪਾਇਆ ਹੋਂ ਤਿੰਨ ਬਲਿਹਾਰੈ ਜਾਉ। ਜਿਨ੍ਹਾਂ ਨੇ ਵਾਹਿਗੁਰੂ ਨੂੰ ਸਿਮਰਿਆ, ਸੇਵਿਆ ਦਾ ਅਰਥ ਹੁੰਦਾ ਸਿਮਰਿਆ, ਉਹਨਾਂ ਨੇ ਗਿਆਨ ਫਲ ਪ੍ਰਾਪਤ ਕੀਤਾ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ। ਜਿਹਨੇ ਗਿਆਨ ਪ੍ਰਾਪਤ ਕਰ ਲਿਆ ਉਹ ਮੁਕਤ ਹੋ ਗਿਆ। ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸਨੂੰ ਦੇ ਸੁਖਾਏ। ਵਾਹਿਗੁਰੂ ਵਾਹਿਗੁਰੂ ਮੰਤਰ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਦੇਖਣ ਨੂੰ ਲੱਗਦਾ ਵੀ ਚਾਰ ਅੱਖਰ, ਪਰ ਜਦੋਂ ਇਹ ਪ੍ਰਗਟ ਹੁੰਦਾ ਫਿਰ ਬਹੁਤ ਕੁਛ ਹੁੰਦਾ। ਫਿਰ ਜਿਹਨੂੰ ਸਤਿਗੁਰੂ ਦਿੰਦੇ ਹੈ ਉਹੀ ਇਸ ਮੰਤਰ ਨੂੰ ਖਾਏ ਤੋਂ ਭਾਵ ਜਪਦਾ, ਵੰਡਦਾ, ਦੂਜਿਆਂ ਨੂੰ ਜਪਾਉਂਦਾ। ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ। ਜੋ ਵਾਹਿਗੁਰੂ ਪਾਣੀ ਵਿੱਚ ਵੀ ਹੈ ਅਤੇ ਖੁਸ਼ਕ ਥਾਵਾਂ ਦੇ ਵਿੱਚ ਵੀ ਵਿਆਪਕ ਹੈ, ਵਾਹਿਗੁਰੂ ਪ੍ਰਾਪਤ ਕੀਤਾ ਕਿਵੇਂ? ਕਹਿੰਦੇ ਗੁਰਾਂ ਦੁਆਰਾ ਉਹਨੂੰ ਪ੍ਰਾਪਤ ਕੀਤਾ ਹੈ, ਆਪੇ ਨਹੀਂ ਮਿਲਦਾ ਕਿਤੇ, ਆਪੇ ਹੀ ਤੁਰ ਪਉ। ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰ ਹੋ ਗੁਰਪੂਰੇ ਵਾਹੋ ਵਾਹੋ ਭਾਵ ਹੈ। ਉਹ ਭਾਈ ਗੁਰਸਿੱਖੋ, ਤੁਸੀਂ ਸਾਰੇ ਰਲ ਕੇ ਸਦਾ ਹੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਕਿਉਂਕਿ ਪੂਰਿਆਂ ਸਾਹਿਬਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਚੰਗਾ ਲੱਗਦਾ ਹੈ। ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਸਿੱਖ ਪੂਰਿਆਂ ਗੁਰਾਂ ਨੂੰ ਬਹੁਤ ਭਾਉਂਦਾ ਹੈ, ਅਤੇ ਸਾਰੇ ਰਲ ਕੇ ਬੈਠੋ ਤਾਂ ਬਹੁਤ ਹੀ ਚੰਗੇ ਲੱਗੋਗੇ। ਸੰਗਤ ਵਿੱਚ ਬਹਿ ਕੇ ਸਿਮਰਨ ਕਰਿਆ ਕਰੋ, ਹੁਣ ਵੀ ਕਥਾ ਸੁਣਦੇ ਜਿਹੜੇ ਉਹ ਵੀ ਸਿਮਰਨ ਕਰੀ ਜਾਓ ਵਾਹਿਗੁਰੂ ਵਾਹਿਗੁਰੂ, ਅਤੇ ਜਿਹੜੇ ਨਾਲ ਨਾਲ ਦਰਸ਼ਨ ਕਰ ਰਹੇ ਨੇ ਉਹ ਵੀ ਕਰੀ ਜਾਓ। ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ। ਮਹਾਰਾਜ ਫਰਮਾਉਂਦੇ ਨੇ ਜਿਹੜੇ ਪੁਰਸ਼ ਮਨ ਚਿੱਤ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਉਹਦੇ ਨੇੜੇ ਜਮ ਕੰਕਰ ਹੁੰਦਾ, ਜਮਦੂਤ ਨਹੀਂ ਆਉਂਦਾ। ਜਮ ਕੰਕਰ ਧਰਮਰਾਜੇ ਦੇ ਦੂਤ ਜਿਹੜੇ ਹੁੰਦੇ ਨੇ। ਪੌੜੀ ਹਰ ਜੀ ਉਹ ਸੱਚਾ ਸੱਚ ਹੈ ਸੱਚੀ ਗੁਰਬਾਣੀ। ਸੋ ਇਸ ਕਰਕੇ ਨਿਸ਼ਚੇ ਕਰਕੇ ਕਹਿੰਦੇ ਸੱਚਮੁੱਚ ਹਰ ਜੀ ਸੱਚਾ ਹੈ ਸੱਚਾ ਤਿੰਨਾਂ ਕਾਲਾਂ ਚ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਅਤੇ ਗੁਰਾਂ ਦੀ ਬਾਣੀ ਵੀ ਸੱਚੀ ਹੈ। ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿਜ ਸਮਾਣੀ। ਸਤਿਗੁਰਾਂ ਪਾਸੋਂ ਸੱਚ ਨੂੰ ਪਛਾਣਨਾ ਕਰੀਏ। ਫਿਰ ਕਹਿੰਦੇ ਨੇ ਸਹਿਜੇ ਹੀ ਸੱਚ ਦੇ ਵਿੱਚ ਅਭੇਦਤਾ ਹੋ ਜਾਂਦੀ, ਬੰਦਾ ਲੀਨ ਹੋ ਜਾਂਦਾ। ਆਨ ਦਿਨ ਜਾਗ ਹੈ ਨਾ ਸਭ ਹੈ ਜਾਗਤ ਰਹਿਣ ਵਿਹਾਣੀ। ਜੋ ਰਾਤ ਦਿਨ ਸਿਮਰਨ ਵਿੱਚ ਜਾਗਦੇ ਨੇ ਅਤੇ ਮੋਹ ਨੀਂਦ ਵਿੱਚ ਨਹੀਂ ਸੌਂਦੇ, ਉਹਨਾਂ ਦੀ ਸਾਰੀ ਉਮਰ ਰੂਪੀ ਰਾਤ ਗਿਆਨ ਜਾਗਰਤ ਅਵਸਥਾ ਵਿੱਚ ਵਿਹਾਣੀ ਤੋਂ ਭਾਵ ਬਤੀਤ ਹੁੰਦੀ। ਊਂ ਸਰੀਰ ਕਰਕੇ ਤਾਂ ਸੌਂ ਜਾਂਦੇ, ਥੋੜ੍ਹਾ ਆਰਾਮ ਤਾਂ ਕਰਨਾ ਚਾਹੀਦਾ। ਜਾਗਦੇ ਦਾ ਮਤਲਬ ਕੀ ਹੁੰਦਾ? ਜਿਹੜਾ ਗਿਆਨ ਵਿੱਚ ਜਾਗਣਾ, ਗਿਆਨ ਜਾਗਰਤ ਅਵਸਥਾ ਵਿੱਚ ਜਾਗਣਾ। ਗੁਰਮਤੀ ਹਰ ਰਸ ਚਾਖੇ ਆਸੇ ਪੁੰਨ ਪ੍ਰਾਣੀ। ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰੇ ਹਰੀ ਨਾਮ ਰਸ ਨੂੰ ਚੱਖਿਆ, ਉਹ ਪ੍ਰਾਣੀ ਜਿਹੜੇ ਹੁੰਦੇ ਨਾ ਜੀਵ, ਉਹ ਪੁੰਨ ਆਤਮਾ ਕਹਿੰਦੇ ਨੇ ਉਹਨੂੰ। ਕਹਿੰਦੇ ਉਹ ਮਹਾਤਮਾ ਇੱਕ ਪੁੰਨਾਂ ਦਾ ਪੁਤਲਾ ਦੁਨੀਆਂ 'ਤੇ ਆਉਂਦਾ ਹੈ ਦੁਨੀਆਂ ਨੂੰ ਤਾਰਨ ਵਾਸਤੇ। ਬਿਨ ਗੁਰ ਕਿਨੈ ਨਾ ਪਾਇਓ ਪਚ ਮੂਹੇ ਅਜਾਣੀ। ਪੂਰਿਆਂ ਗੁਰਾਂ ਤੋਂ ਬਿਨਾਂ ਵਾਹਿਗੁਰੂ ਨੂੰ ਕਿਸੇ ਨੇ ਵੀ ਨਹੀਂ ਪਾਇਆ। ਅਜਾਣੀ ਜਿਹੜੇ ਹੁੰਦੇ ਨੇ ਅਗਿਆਨ ਅਗਿਆਨੀ ਬੰਦੇ, ਇਹ ਕੀ ਕਰਦੇ ਨੇ, ਅਗਿਆਤ ਪੁਰਸ਼ ਕੰਮਾਂ ਕਾਰਾਂ 'ਚ ਫਸ ਕੇ ਮਰ ਜਾਂਦੇ ਨੇ। ਸਾਰੀ ਜ਼ਿੰਦਗੀ ਸਵੇਰੇ ਭੱਜ, ਸ਼ਾਮ ਨੂੰ ਮੁੜ, ਫਿਰ ਭੱਜ, ਫਿਰ ਮੁੜ, ਪਤਾ ਹੀ ਨਹੀਂ ਲੱਗਦਾ। ਕਹਿੰਦੇ 20 ਸਾਲ ਲੰਘ ਵੀ ਗਏ, ਚਾਹੇ 40 ਸਾਲ ਲੰਘ ਗਏ, ਹੁਣ 60 ਲੰਘ ਗਏ, ਚਲੋ ਸਮਾਪਤੀ ਹੋ ਜਾਂਦੀ ਮੁੜ ਕੇ।